ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਗੁਰਬਾਣੀ ਅਨੁਸਾਰ ਪਰਮਾਤਮਾ ਦਾ ਸਰੂਪ ਆਤਮ ਪ੍ਰਕਾਸ਼ ਹੈ, ਜੋ ਸ਼ਬਦ ਜਾਂ ਨਾਮ ਦੁਆਰਾ ਪ੍ਰਕਾਸ਼ਿਤ ਤੇ ਪ੍ਰਵਿਰਤ ਹੁੰਦਾ ਹੈ। ਤਤ ਸ਼ਬਦ ਤੋਂ ਹੀ ਇਹ ਸਾਡਾ ਸੂਖਮ ਤੇ ਸਥੂਲ ਸੰਸਾਰ ਉਪਜਦਾ ਹੈ, ਪਲਦਾ ਹੈ ਤੇ ਫਿਰ ਇਸ ਵਿੱਚ ਸਮਾ ਜਾਂਦਾ ਹੈ। ਗੁਰਮਤ ਅਨੁਸਾਰ ਸ਼ਬਦ ਸੁਰਤ ਦਾ ਮੇਲ ਹੀ ਪ੍ਰਭੂ ਨੂੰ ਮਿਲਣ ਦਾ ਇੱਕੋ ਇੱਕ ਵਸੀਲਾ ਦੱਸਿਆ ਗਿਆ ਹੈ। ਸੋ ਸ਼ਬਦ ਸੁਰਤ ਦੀ ਕਮਾਈ ਕਰਨਾ ਹੀ ਸਾਡਾ ਸ੍ਰੇਸ਼ਟ ਧਰਮ ਜਾਂ ਜੀਵਨ ਮਨੋਰਥ ਹੈ। ਇਸ ਅਵਸਥਾ ਤੇ ਪੁੱਜਣ ਲਈ ਜਾਣੀ ਗੁਰ ਸ਼ਬਦ ਦੀ ਕਮਾਈ ਕਿਵੇਂ ਤੇ ਕਿਹੜੇ ਕਿਹੜੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਕਿੱਥੇ ਕੀਤੀ ਜਾ ਸਕਦੀ ਹੈ, ਇਹਦੀ ਸੋਝੀ ਸਾਨੂੰ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਸ਼ਬਦ ਦੇ ਲੇਖਾਂ ਦੀ ਲੜੀ ਅਧੀਨ ਲਿਖੇ ਹੋਏ ਅੱਜ ਦੇ ਲੇਖ ਨੰਬਰ 60 ਵਿੱਚ ਦਿੱਤੀ ਹੈ। ਸੋ ਧਿਆਨ ਨਾਲ ਸਰਵਣ ਕਰੀਏ। ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਸ਼ਬਦ ਸੁਰਤ ਲਿਵ ਅਲਖ ਲਿਖਾਏ, ਸ਼ਬਦ ਸੁਰਤ ਲਿਵਲੀਨ ਪ੍ਰਬੀਨ ਪਏ, ਪੂਰਨ ਬ੍ਰਹਮ ਇੱਕ ਹੈ ਏਕ ਪਹਿਚਾਨੀ ਹੈ। ਸ਼ਬਦ ਸੁਰਤ ਲਿਵਲੀਨ ਦੀ ਇਸ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੀ ਕਮਾਈ ਕਰਨ ਦੀ ਲੋੜ ਹੈ। ਇਸ ਅਵਸਥਾ ਤੇ ਪਹੁੰਚਣ ਲਈ ਇਹ ਕਮਾਈ ਅਤਿਅੰਤ ਲੰਬੀ ਤੇ ਕਠਿਨ ਹੋਣ ਕਰਕੇ ਕੋਈ ਵਿਰਲਾ ਹੀ ਇਸ ਕਠਿਨ ਸਾਧਨਾ ਨੂੰ ਘਾਲਦਾ ਜਾਂ ਅਪਣਾਉਂਦਾ ਹੈ। ਅਨਦਿਨ ਭਗਤ ਗੁਰ ਸ਼ਬਦੀ ਹੋਏ, ਗੁਰਮਤ ਵਿਰਲਾ ਬੁੱਝੈ ਕੋਏ, ਤੇਰੇ ਦਰਸ਼ਨ ਕੋ ਕੇਤੀ ਬਿਲ ਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ। ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਇਹ ਮਨੁੱਖਾਂ ਦੇ ਹੀ ਮਿਲੀ ਹੈ ਅਤੇ ਕੇਵਲ ਮਨੁੱਖਾਂ ਦੇ ਹੀ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਅਤੇ ਸਾਡਾ ਆਵਾਗਮਨ ਦਾ ਚੱਕਰ ਮੁੱਕ ਸਕਦਾ ਹੈ। ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਸੋ ਸ਼ਬਦ ਸੁਰਤ ਦੀ ਕਮਾਈ ਕਰਨੀ ਹੀ ਸਾਡਾ ਜੀਵਨ ਮਨੋਰਥ ਅਥਵਾ ਸ੍ਰੇਸ਼ਟ ਧਰਮ ਹੈ। ਇਸ ਵਿਚਾਰ ਦੀ ਗੁਰਬਾਣੀ ਇਉਂ ਪ੍ਰੋੜਤਾ ਕਰਦੀ ਹੈ, ਸ਼ਬਦ ਕਮਾਈਐ ਖਾਈਐ ਸਾਰ, ਇਸ ਜੱਗ ਮੈਂ ਸ਼ਬਦ ਕਰਨੀ ਹੈ ਸਾਰ, ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ। ਇਸ ਲਈ ਗੁਰਬਾਣੀ ਵਿੱਚ ਸ਼ਬਦ ਦੇ ਪ੍ਰਕਾਸ਼ ਲਈ ਸਤਿਗੁਰੂ ਅੱਗੇ ਇਉਂ ਅਰਦਾਸ ਤੇ ਜੋਦੜੀ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਗੁਰਦੇਵੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀਐ ਰਾਮ। ਸ਼ਬਦ ਸੁਰਤ ਦਾ ਅਦ੍ਰਿਸ਼ਟ ਤੇ ਸੂਖਮ ਮਾਰਗ ਕੀ ਹੈ? ਭੈ ਭਾਵਨੀ, ਬਿਸਮਾਦੀ ਸਿਫਤ ਤੇ ਇਲਾਹੀ ਪ੍ਰੇਮ। ਸ਼ਬਦ ਸੁਰਤ ਦਾ ਅਦ੍ਰਿਸ਼ਟ ਤੇ ਸੂਖਮ ਮਾਰਗ ਕੀ ਹੈ ਜਿਹਦੇ ਉੱਤੇ ਚੱਲ ਕੇ ਸ਼ਬਦ ਸੁਰਤ ਦੀ ਕਮਾਈ ਹੋ ਸਕਦੀ ਹੈ? ਇਹ ਹੈ ਸ਼ਰਧਾ ਭਾਵਨੀ, ਭੈ ਭਾਵਨੀ, ਦੂਜਾ ਵਿਸਮਾਦੀ ਸਿਫਤ ਸਲਾਹ ਤੇ ਤੀਸਰਾ ਇਲਾਹੀ ਪ੍ਰੇਮ। ਹੁਣ ਇਸ ਮਾਰਗ ਤੇ ਚੱਲਣ ਲਈ ਜਗਿਆਸੂ ਨੂੰ ਲਗਾਤਾਰ ਗੁਰ ਸ਼ਬਦ ਦੀ ਕਮਾਈ ਕਰਨ ਦੀ ਲੋੜ ਹੈ। ਗੁਰ ਸ਼ਬਦ ਦੀ ਕਮਾਈ ਦੇ ਮੂਲ ਪੱਖ ਜਾਂ ਸਾਧਨ ਜਿਨ੍ਹਾਂ ਦੇ ਉੱਤੇ ਚੱਲ ਕੇ ਗੁਰ ਸ਼ਬਦ ਦੀ ਕਮਾਈ ਆਸਾਨ ਹੋ ਜਾਂਦੀ ਹੈ, ਉਹ ਗੁਰਮੁਖ ਪਿਆਰਿਆਂ ਨੇ ਇੱਥੇ ਦਿੱਤੇ ਹਨ। ਸਭ ਤੋਂ ਪਹਿਲਾ ਹੈ ਇਸ ਤੁਰਕੀ ਇਲਾਹੀ ਗੁਰਬਾਣੀ ਦੇ ਅੰਤਰੀ ਭਾਵ ਸਮਝਣੇ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵਿੱਚ ਅਧਿਆਤਮਿਕ ਗਿਆਨ ਬਹੁਤ ਮੁਸ਼ਕਿਲ ਭਾਸ਼ਾ ਵਿੱਚ ਲਿਖਿਆ ਹੋਣ ਕਰਕੇ ਉਹ ਆਮ ਸਧਾਰਨ ਮਨੁੱਖ ਦੀ ਸਮਝ ਤੋਂ ਬਾਹਰ ਹੈ। ਇਸ ਲਈ ਧਰਮ ਕੇਵਲ ਗਿਆਨੀਆਂ, ਵਿਦਵਾਨਾਂ, ਫਿਲਾਸਫਰਾਂ ਤੇ ਪੜ੍ਹੇ ਲਿਖੇ ਲੋਕਾਂ ਵਿਚਕਾਰ ਹੀ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਿਹਾ। ਪਰ ਗੁਰੂ ਨਾਨਕ ਪਾਤਸ਼ਾਹ ਨੇ ਅਧਿਆਤਮਿਕ ਗਿਆਨ ਨੂੰ ਸਰਲ ਤੇ ਲੋਕ ਭਾਸ਼ਾ ਵਿੱਚ ਸਾਨੂੰ ਬਖਸ਼ਿਸ਼ ਕੀਤਾ ਤਾਂ ਕਿ ਅਸੀਂ ਸਧਾਰਨ ਇਨਸਾਨ ਵੀ ਆਪਣੇ ਜੀਵਨ ਮਨੋਰਥ ਨੂੰ ਸਮਝ ਕੇ ਅਥਵਾ ਸ਼ਬਦ ਸੁਰਤ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਸਕੀਏ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਦੇ ਅੰਤਰੀ ਭਾਵਾਂ ਨੂੰ ਸਮਝ ਕੇ ਇਹਦਾ ਰਸ ਨਹੀਂ ਮਾਣਦੇ, ਸਗੋਂ ਇਹਦੇ ਬੇਧਿਆਨੇ ਪਾਠ ਕਰਕੇ ਹੀ ਸੰਤੁਸ਼ਟ ਹੋਏ ਬੈਠੇ ਹਾਂ। ਗੁਰਬਾਣੀ ਦੇ ਅਰਥ ਬੋਧ ਤੋਂ ਬਗੈਰ ਇਹਦੀ ਵਿਚਾਰ ਨਹੀਂ ਹੋ ਸਕਦੀ ਅਤੇ ਸਾਡੇ ਮਨ ਵਿੱਚ ਭਾਵ ਭਾਵਨੀ ਜਾਂ ਸ਼ਰਧਾ ਭਾਵਨੀ ਪੈਦਾ ਨਹੀਂ ਹੋ ਸਕਦੀ। ਸੋ ਗੁਰਬਾਣੀ ਦੇ ਅੰਤਰੀ ਭਾਵ ਸਮਝ ਕੇ ਮਨੁੱਖਾ ਜੀਵਨ ਸਫਲ ਕਰਨ ਲਈ ਸਾਨੂੰ ਗੁਰਮਤ ਵਿੱਚ ਇਉਂ ਪ੍ਰੇਰਣਾ ਕੀਤੀ ਗਈ ਹੈ, ਮਨ ਸਮਝਾਵਨ ਕਾਰਨੇ ਕਛੁਇਕ ਪੜ੍ਹੀਐ ਗਿਆਨ, ਗੁਰਮੁਖ ਜਨਮ ਸੁਕਾਰ ਥਾ ਗੁਰਬਾਣੀ ਪੜ੍ਹ ਸਮਝ ਸੁਣੇ ਹੀ। ਗੁਰਸਿੱਖੀ ਦਾ ਬੁੱਝਣਾ ਗਿਆਨ ਧਿਆਨ ਅੰਦਰ ਕਿਵ ਆਵੈ, ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੇ, ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿਖੇ। ਦੂਸਰਾ ਹੈ ਸਾਧਨ ਧਿਆਨ। ਧਿਆਨ ਅਥਵਾ ਇਕਾਗਰਚਿਤ ਹੋ ਕੇ ਸ਼ਬਦ ਦੀ ਕਮਾਈ ਕਰਨ ਲਈ ਗੁਰਬਾਣੀ ਵਿੱਚ ਸਾਨੂੰ ਇਉਂ ਪ੍ਰੇਰਨਾ ਕੀਤੀ ਗਈ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਸਾਧ ਸੰਗਤ ਕਰ ਸਾਧਨਾ ਇੱਕ ਮਨ ਇੱਕ ਧਿਆਈ, ਕੁਰਬਾਣੀ ਤਿਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਇਹਨਾਂ ਪ੍ਰਮਾਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਕਾਗਰਤਾ ਜਾਂ ਧਿਆਨ ਸ਼ਬਦ ਦੀ ਕਮਾਈ ਦਾ ਜ਼ਰੂਰੀ ਅੰਗ ਹੈ। ਇਸ ਲਈ ਗੁਰਬਾਣੀ ਜਾਂ ਸ਼ਬਦ ਨੂੰ ਸਮਝ ਕੇ ਧਿਆਨ ਨਾਲ ਸੁਣਨ, ਪੜ੍ਹਨ, ਵਿਚਾਰਨ ਅਤੇ ਗਾਉਣ ਨਾਲ ਹੀ ਸ਼ਬਦ ਸੁਰਤ ਦਾ ਮੇਲ ਹੋ ਸਕਦਾ ਹੈ। ਸ਼ਬਦ ਦੀ ਵਿਚਾਰ ਭਾਵਨਾ ਅਤੇ ਕਮਾਈ ਨੂੰ ਇੱਕ ਨੁਕਤੇ 'ਤੇ ਟਿਕਾਉਣਾ ਜਾਂ ਇੱਕ ਸੁਰ ਕਰਨਾ ਹੀ ਧਿਆਨ ਅਥਵਾ ਇਕਾਗਰਤਾ ਕਿਹਾ ਜਾਂਦਾ ਹੈ, ਜਿਹਦੇ ਨਾਲ ਕਿ ਸ਼ਬਦ ਸੁਰਤ ਲਿਵਲੀਨ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਅੱਤ ਸੂਖਮ ਸ਼ਬਦ ਸੁਰਤ ਦੀ ਕਮਾਈ ਲਈ ਚੇਤਨਤਾਈ, ਸ਼ਰਧਾ ਭਾਵਨੀ ਅਤੇ ਬੇਅੰਤ ਘਾਲਣਾ ਅਤੇ ਸਹੀ ਅਗਵਾਈ ਦੀ ਲੋੜ ਹੈ। ਗੁਰਬਾਣੀ ਜਾਂ ਸ਼ਬਦ ਨੂੰ ਇਕਾਗਰਚਿਤ ਧਿਆਨ ਨਾਲ ਸੁਣਨ ਦੀ ਮਹਾਨਤਾ ਲਈ ਗੁਰਮੁਖ ਪਿਆਰਿਆਂ ਨੇ ਇੱਥੇ ਇੱਕ ਉਦਾਹਰਣ ਦਿੱਤੀ ਹੈ। ਆਤਸ਼ੀ ਸ਼ੀਸ਼ਾ ਕੌਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚੋਂ ਲੰਘਦੀਆਂ ਹੋਈਆਂ ਉਹ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਗੂੜੀ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇੰਟੈਂਸਿਟੀ ਆਫ ਹੀਟ ਇੰਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਕੇ ਰੱਖ ਦਿੰਦੀ ਹੈ, ਜਦੋਂ ਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਪੈਂਦਾ। ਇਸ ਤਰ੍ਹਾਂ ਸ਼ਕਤੀਸ਼ਾਲੀ ਕੇਂਦਰਿਤ ਕਿਰਨ ਵਿੱਚ ਗਰਮੀ ਵੱਧ ਜਾਂਦੀ ਹੈ ਅਤੇ ਉੱਥੇ ਇਸ ਕਿਰਨ ਵਿੱਚ ਪ੍ਰਕਾਸ਼ ਵੀ ਬਹੁਤ ਤੇਜ਼ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਸ਼ਬਦ ਵਿੱਚ ਸੁਰਤ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਿਕ ਸ਼ਕਤੀ ਅਤੇ ਅਨੁਭਵੀ ਪ੍ਰਕਾਸ਼ ਦੇ ਤੇਜ਼ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ, ਨੀਵੀਆਂ ਬਿਰਤੀਆਂ ਸੜ ਜਾਂਦੀਆਂ ਹਨ। ਜ਼ਿਆਦਾਤਰ ਜਿਗਿਆਸੂ ਸ਼ਬਦ ਨੂੰ ਧਿਆਨ ਅਤੇ ਇਕਾਗਰਚਿਤ ਹੋ ਕੇ ਨਹੀਂ ਪੜ੍ਹਦੇ ਜਾਂ ਸੁਣਦੇ, ਇਸ ਲਈ ਉਹਨਾਂ ਨੂੰ ਸ਼ਬਦ ਦੀਆਂ ਦੈਵੀ ਬਰਕਤਾਂ ਨਸੀਬ ਨਹੀਂ ਹੁੰਦੀਆਂ। ਸ਼ਬਦ ਨੂੰ ਇਕਾਗਰਚਿਤ ਹੋ ਕੇ ਵਿਚਾਰਨ ਅਤੇ ਸੁਣਨ ਪ੍ਰਤੀ ਗੁਰਬਾਣੀ ਵਿੱਚ ਸਾਨੂੰ ਇਉਂ ਸੇਧ ਦਿੱਤੀ ਗਈ ਹੈ, ਫਿਰ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ, ਸ਼ਬਦ ਸੁਣੀਐ ਸ਼ਬਦ ਬੁੱਝੀਐ ਸੱਚ ਰਹਿ ਲਿਵਲਾਏ, ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ। ਸੋ ਤੀਸਰਾ ਹੈ ਸਾਡਾ ਅਨੁਭਵੀ ਵਿਚਾਰ। ਅਸਲ ਵਿੱਚ ਮਨ ਦੀਆਂ ਬਣੀਆਂ ਨੀਵੀਆਂ ਅਤੇ ਵਿਕਾਰੀ ਰੁਚੀਆਂ ਅਨੁਸਾਰ ਮਨੁੱਖੀ ਸੁਰਤ ਦਿਨ ਰਾਤ ਘਟੀਆ ਕਿਸਮ ਦੇ ਸਵਾਦਾਂ, ਖਿਆਲਾਂ, ਵਲਵਲਿਆਂ, ਦ੍ਰਿਸ਼ਾਂ ਅਤੇ ਮਾਇਕੀ ਰੌਲ ਕਚੌਲੇ ਵਿੱਚ ਇੰਨੀ ਖੱਚਤ ਹੋਈ ਰਹਿੰਦੀ ਹੈ ਕਿ ਇਨਸਾਨ ਨੂੰ ਸਤਿਗੁਰੂ ਦਾ ਤੱਤ ਸ਼ਬਦ ਸੁਣਾਈ ਨਹੀਂ ਦਿੰਦਾ ਅਤੇ ਨਾ ਹੀ ਮਿੱਠਾ ਲੱਗਦਾ ਹੈ। ਇਸ ਸੱਚਾਈ ਬਾਬਤ ਗੁਰਬਾਣੀ ਇਉਂ ਕਟਾਖ ਕਰਦੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਰੇਜਨ ਉਥਾਰੇ ਦੱਬਿਓ ਸੁੱਤਿਆਂ ਗਈ ਵਿਹਾਏ, ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ। ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਤੇ ਅਗਵਾਈ ਅਥਵਾ ਸਾਧ ਸੰਗਤ ਵਿੱਚ ਸ਼ਬਦ ਦੀ ਸੂਖਮਤਾ, ਬਰੀਕੀ, ਗਹਿਰਾਈਆਂ ਅਤੇ ਭਾਵਨਾਵਾਂ ਨੂੰ ਮਾਨਣ ਲਈ, ਸੁਰਤ ਨੂੰ ਸੁਚੇਤ ਅਤੇ ਸਾਵਧਾਨ ਬਣਾਉਣ ਲਈ, ਸ਼ਬਦ ਸੁਰਤ ਦੇ ਅਭਿਆਸ ਲਈ, ਰੋਜ਼ਾਨਾ ਦੇ ਪਾਠ, ਕੀਰਤਨ, ਨਿਤਨੇਮ ਦਾ ਆਨੰਦ ਮਾਨਣ ਲਈ ਗੁਰਬਾਣੀ ਵਿਚਾਰ ਅਤੇ ਸ਼ਬਦ ਦੀ ਕਮਾਈ ਲਾਜ਼ਮੀ ਹੈ। ਉੱਤਮ ਕਰਨੀ ਸ਼ਬਦ ਵਿਚਾਰ, ਅਹਿਨਿਸ ਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ, ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ, ਗੁਰ ਕੈ ਸ਼ਬਦ ਵਿਚਾਰ ਅਨਦਿਨ ਹਰ ਜਪ ਜਪਣਾ। ਆਮ ਤੌਰ 'ਤੇ ਬਹੁਤ ਸਾਰੇ ਜਿਗਿਆਸੂ ਗੁਰਬਾਣੀ ਦੀ ਦਿਮਾਗੀ ਵਿਚਾਰ ਕਰਕੇ ਹੀ ਸੰਤੁਸ਼ਟ ਹੋ ਜਾਂਦੇ ਹਨ, ਜਿਸ ਕਰਕੇ ਉਹ ਆਤਮਿਕ ਨਾਮ ਰਸ ਤੋਂ ਵਾਂਝੇ ਰਹਿੰਦੇ ਹਨ ਅਤੇ ਨਾ ਹੀ ਉਸ ਵਿਚਾਰ ਨੂੰ ਜੀਵਨ ਵਿੱਚ ਕਮਾ ਸਕਦੇ ਹਨ, ਢਾਲ ਸਕਦੇ ਹਨ। ਅਜਿਹੀ ਕਥਾ ਵਾਰਤਾ ਕੇਵਲ ਸਾਡਾ ਦਿਮਾਗੀ ਸ਼ੁਗਲ ਬਣ ਕੇ ਰਹਿ ਜਾਂਦਾ ਹੈ, ਜਿਹਦਾ ਕਿ ਸਾਡੇ ਜੀਵਨ ਉੱਤੇ ਕੋਈ ਅਸਰ ਨਹੀਂ ਪੈਂਦਾ। ਜਿਸ ਵਿਚਾਰ ਵੱਲ ਸਤਿਗੁਰੂ ਇਸ਼ਾਰਾ ਕਰਦੇ ਹਨ ਉਹ ਤਾਂ ਅਨੁਭਵੀ ਵਿਚਾਰ ਹੈ, ਦਿਮਾਗੀ ਵਿਚਾਰ ਨਹੀਂ, ਜਿਸ ਨੂੰ ਅਸੀਂ ਸੁਣ ਪੜ੍ਹ ਕੇ ਸਿਰ ਹਿਲਾ ਛੱਡਦੇ ਹਾਂ। ਜਿਸ ਵਿਚਾਰ ਵੱਲ ਸਤਿਗੁਰੂ ਇਸ਼ਾਰਾ ਕਰਦੇ ਹਨ ਉਹ ਤਾਂ ਅਨੁਭਵੀ ਵਿਚਾਰ ਹੈ। ਗੁਰਬਾਣੀ ਤੁਰੋਂ ਆਤਮਿਕ ਮੰਡਲ ਵਿੱਚੋਂ ਆਈ ਹੈ ਅਤੇ ਇਹਦੇ ਵਿੱਚ ਦਰਸਾਏ ਆਤਮਿਕ ਗੁੱਝੇ ਭੇਦ, ਗਿਆਨ, ਨਾਮ ਇਹ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹਨ। ਇਸ ਲਈ ਇਲਾਹੀ ਬਾਣੀ ਜਾਂ ਅਨੁਭਵੀ ਵਿਚਾਰ ਦੁਆਰਾ ਹੀ ਇਹਨੂੰ ਬੁੱਝਿਆ, ਸਿੱਝਿਆ, ਪਹਿਚਾਨਿਆ, ਚੀਨਿਆ, ਸੁਣਿਆ, ਸਮਝਿਆ ਅਤੇ ਕਮਾਇਆ ਜਾ ਸਕਦਾ ਹੈ। ਗੁਰਬਾਣੀ ਦੀ ਅਨੁਭਵੀ ਵਿਚਾਰ ਦੀ ਪ੍ਰਾਪਤੀ ਲਈ ਸਾਡੇ ਮਨ ਵਿੱਚ ਸ਼ਰਧਾ, ਦ੍ਰਿੜ ਵਿਸ਼ਵਾਸ, ਲਗਨ, ਭਾਵਨਾ, ਇਕਾਗਰਤਾ, ਸਿਮਰਨ, ਸਾਧ ਸੰਗਤ ਅਤੇ ਗੁਰਪ੍ਰਸਾਦ ਦੀ ਲੋੜ ਹੈ। ਅਨੁਭਵੀ ਵਿਚਾਰ ਬਾਰੇ ਗੁਰਬਾਣੀ ਵਿੱਚੋਂ ਸਪਸ਼ਟ ਸੰਕੇਤ ਕੀਤੇ ਗਏ ਹਨ। ਚੀਨਤ ਚੀਤ ਨਿਰੰਜਨ ਲਾਇਆ, ਕਉ ਕਬੀਰ ਤਉ ਅਨੁਭਵ ਪਾਇਆ, ਜੀਵਤ ਪਾਵੋ ਮੋਖ ਦੁਆਰ, ਅਨੁਭਵ ਸ਼ਬਦ ਤਤ ਨਿਜ ਸਾਰ, ਗੁਰਪ੍ਰਸਾਦੀ ਜਾਣੀਐ ਤਉ ਅਨੁਭਵ ਪਾਵੈ, ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨੁਭਵ ਭਾਉ ਨਾ ਦਰਸੈ। ਅਸਲ ਵਿੱਚ ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਸਾਡੇ ਉੱਤੇ ਵਰਤ ਸਕਦੀ ਹੈ। ਅਗਲਾ ਹੈ ਸਾਡੀ ਸਾਧ ਸੰਗਤ ਗੁਰਬਾਣੀ ਦੀ ਪੰਕਤੀ ਅਨੁਸਾਰ, ਸੰਤੋ ਮੱਖਣ ਖਾਇਆ ਛਾਛ ਪੀਐ ਸੰਸਾਰ, ਸ਼ਬਦ ਰੂਪੀ ਦੁੱਧ ਨੂੰ ਬਾਰੰਬਾਰ ਅਨੁਭਵੀ ਵਿਚਾਰ ਦੁਆਰਾ ਰਿੜਕ ਕੇ ਅਥਵਾ ਅਭਿਆਸ ਕਮਾਈ ਕਰਕੇ ਹੀ ਕੋਈ ਵਿਰਲੇ ਗੁਰਮੁਖ ਜਨ ਮੱਖਣ ਅਥਵਾ ਤੱਤ ਸ਼ਬਦ ਦਾ ਰਸ ਮਾਣਦੇ ਹਨ। ਇਸ ਲਈ ਸ਼ਬਦ ਦੀ ਕਮਾਈ ਦੀ ਸੂਖਮਤਾ, ਗਹਿਰਾਈ, ਰਸ, ਅਨੁਭਵੀ ਵਿਚਾਰ ਅਤੇ ਤੱਤ ਹਾਸਲ ਕਰਨ ਲਈ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਨੀ ਲਾਜ਼ਮੀ ਹੈ। ਸ਼ਬਦ ਦੀ ਕਮਾਈ ਕਰਨੀ ਇਹ ਲੋਹੇ ਨੂੰ ਚਨੇ ਚਮਾਉਣ ਦੇ ਬਰਾਬਰ ਹੈ, ਜੋ ਕਿ ਸਾਧ ਸੰਗਤ ਵਿੱਚ ਹੀ ਆਸਾਨ ਅਤੇ ਸਵਾਦਲੀ ਬਣ ਸਕਦੀ ਹੈ। ਇਸ ਅਸਲੀਅਤ ਨੂੰ ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਉਂ ਦ੍ਰਿੜਾਇਆ ਗਿਆ ਹੈ, ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਹੋ ਨਿਹਾਰ। ਸਾਧ ਸੰਗਤ ਗੁਰ ਸ਼ਬਦ ਵਸੰਦਾ, ਸਾਧ ਸੰਗਤ ਗੁਰ ਸ਼ਬਦ ਵੀ ਲੋਵੇ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸੰਸਰ ਪਰਵਾਣਾ। अगला बिस्मादी सिफत सलाह ते प्रेमा भगती। गुरबाणी विच सिफत सलाह दी बाबत इउं दर्शाया गया है, गुर कै शब्द सलाहना कट कट डीठ अडीठ। गुर कै शब्द सलाही है हर नाम समावै, गुर कै शब्द सलाही है अंतर प्रेम प्यार। गुरबाणी ते गुर शब्द विच प्रभु दी सिफत ते प्रेमा भगती दे अथाह ते अमुक खजाने मौजूद हैं। सतगुरां ने प्रभु नूं मिलण लई केवल ओदी सिफत सलाह ते प्रेमा भगती ही मुख साधन दसे हन। असल विच प्रभु दी सिफत सलाह द्वारा ही प्रभु दी निर्मल भै भावनी ते फिर ओदे विच्चों प्रभु प्रेम उपज सकदा है। निर्मल भाव पाया हर गुण गाया, हर वेख्या राम हदूरे। भै बिन भगत न होवे नाम न लगे प्यार। भै बिन भगत न होई कभी भै पाए भगत सवारी। भै ते बैराग उपजै हर खोजत फिरना। ये गुरबाणी दे विचारां तो स्पष्ट है कि प्रभु नू अंतरजामी सर्वव्यापक हाजरा हजूर सर्व समर्थ आदि जान के ओदी सिफत सलाह करन नाल प्रभु दा निर्मल भै साडे हिरदे विच वस जांदा है ते भै भावनी तो ओदा प्रेम उत्पन्न हुंदा है। सो प्रभु दी सिफत सलाह ते प्रेमा भगती शब्द दी कमाई अते प्रभु प्राप्ति दे मुख साधन मन्ने गए हन। नानक सच सलाह पूरा पाया, सदा आनंद करे दिन राती गुण कै गुणी समावणिया। नानक नाम निरंजन जानो किन्नी भगत प्रेम लिवलाई। साच कहो सुन ले हो सबै, जिन प्रेम कियो तिन ही प्रभ पायो। जदों असी किसे गुरमुख प्यारे नूं प्यार ते श्रद्धा भावनी नाल याद करदे हाँ, ओदे गुणा दी वड्याई करदे हाँ, ता असी उस गुरमुख दी संगत कर रहे हुंदे हाँ। ये महत्वपूर्ण विचार है गुरमुख प्यारियां दा। जदों असी किसे गुरमुख प्यारे नूं प्यार ते श्रद्धा भावनी नाल याद करदे हाँ, ओदे गुणा दी वड्याई करदे हाँ, ता असी उस गुरमुख दी संगत कर रहे हुंदे हाँ अते ओदे दैवी गुणा नूं वी ग्रहण करदे हाँ। इसे तरह परमात्मा दे गुण गाउण ते सिफत सलाह करन नाल असी प्रभु दी संगत करदे हाँ अते प्रभु दे इलाही गुण ग्रहण करदे हाँ। वाह 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 करत्या हर स्यों लिवलाए, वाह वाह करमी बोले बुलाए। वाह वाह बाणी सच है गुरमुख लद्दी पाल, वाह वाह शब्दे उचरे वाह वाह हिरदे नाल। वाह वाह करत्या हर पाया सहजे गुरमुख पार। गुरमुख अमृत पीवना वाह वाह करे लिव लाए। वाह वाह गुरसिख नित सब कहो, गुर पूरे वाह वाह पावे। सो शब्द सुरत दी कमाई ले प्रभु दे गुण गाने अथवा कीर्तन करना जा सुनना अत्यंत सहायक है। विस्मादी सिफत ते प्रभु प्रेम दा रस अनुभव करन नाल जग्यासु नूं अपनी निजी हस्ती जां वड्याई फोकी ते फजूल हासिल होण लग पैंदी है। जानी विस्मादी सिफत ते प्रभु प्रेम दा रस अनुभव करन नाल जग्यासु नूं अपनी निजी हस्ती जां वड्याई फोकी ते फजूल पासण लग पैंदी है। जिवें मां बच्चे दे तीबर प्यार विच ओदी सिफत करदिआं नहीं थकदी, इस तरह गुरमुख जन अपने प्रभु दी सिफत सलाह करदे कदे नहीं रजदे। जन नानक सलाह ना रजै तुद करते, तू हर सुखदाता वडन। ज्यों ज्यों सानू सिफत सलाह दा रस आउंदा है प्रभु दी वध तो वध सिफत करन दा चाओ मन विच पैदा हुंदा है। इस तरह प्रभु दा निर्मल भै ते प्रेम भी नाल नाल वधदे जांदे हन। प्रभु ते उदी कुदरत बेअंत है, इसलिए इलाही मंडल दी अश्चर्जता ते प्रेम रस भी अथाह है अपार है नित नवा ते नेहो नवेला है। ओह नेहो नवेला अपने प्रीतम स्यों लाग रहे, साहेब मेरा नीत नवा सदा सदा दातार, महामंगल रहस्थिया पिर दयाल सद नवरंगिया, शब्द सुरत परचाए के नित नेहो नवेला। ऐसी रब्बी विस्माद ते ऐसे इलाही प्रेम रस दे अहलाद विच माया दी होंद ते दुनिया दा मोह अपने आप ही अलोप हुंदा जांदा है। जदों असी प्रभु दी सिफत सलाह करदे हाँ सानू अपना आप झूठा ते कूड़ा लगदा है, ते इस तरह माया दी होंद ते दुनिया दा मोह अपने आप ही अलोप हुंदा जांदा है। सो शब्द सुरत विच लिवलीन होण नाल मन बुद्धि अहंकार अथवा माइकी मंडल दी सारी कुदरत छाई माई हो जाती है, इत्थों तक कि सानू अपनी मानसिक हालत दा भी अभाव हो जाता है। छेवां है बारंबार अभ्यास। जन्मा जन्मा तो साड़ी सुरत माया दे बौ रंगा विच प्रवृत्त हो के रस लैण लई विचित्रता नवीनता भिन्नता वखेवां लोड़दी है, ते इसे मनमोहनी माया विच ही खचत रहिंदी है। माया व्यापत बहु प्रकारी, माया चित्र विचित्र विमोहत बिरला बूझै कोए, त्रिसन न बूझी बहु रंग माया। इसलिए सतगुरां ने साडी सुरत नू अनेका माइकी रसा तो मोड़न लई प्रभु दी अनंत तरंगा वाली रसीली ते विस्मादी सिफत सलाह ते नित नवी ते रंगीली प्रेमा भगती दे बारंबार अभ्यास द्वारा साडी सुरत नू नवी उचेरी रसीली अनहद अश्चर्ज जीवन सेध वल तोरिया है। दूजे लफ्जा विच शब्द सुरत दे अभ्यास नाल सुरत माइकी रसा कसा विचों निकल जांदी है। शब्द सुरत दे बार बार अभ्यास नाल साडी सुरत माइकी रसा कसा विचों निकल जांदी है, मानसिक सुन जा शून अवस्था विचों निकल के ए सुरत प्रभु दी विस्मादी सिफत प्रेम स्वैपना चुप प्रीत शुकर अरदास भै भावनी ते वैराग दे इलाही मंडल दे अनुभवी बलबलियां विच उडारियां लौंदी है। बारंबार शब्द दे अभ्यास नाल बारंबार अभ्यास शब्द दी कमाई दा एक बहुत ही जरूरी अंग है, जिस तो अजकल दे सियाने जग्यासु बहुत कन्नी कतरांदे हन, क्योंकि एदे विच बहुत कठिन कालना धीरज ते शरदा लुड़िंदी है जो कि अलूनी सिल चट्टन दे बराबर है। पर खिंडे होए त्रिशनालु मन नू टिकाउण दा इको एक साधन भावना सहित गुरु शब्द दा बारंबार अभ्यास ही है, जिदी महानता ते विधि नू गुरबाणी विचियों दर्शाया गया है। एक दू जीबों लख होए लख होवे लख वीस, लख लख गेड़ा आखिए एक नाम जगदीश, उचरो राम नाम लख बारी, बारंबार बार प्रभ जपिए पी अमृत ए मन तन तृपिए, सिमर सिमर नाम बारंबार नानक जी का यह आधार। वेखण विच आया है कि बहुत सारे अध्यात्मिक जग्यासु मानसिक सुन जा शून थॉटलेस स्टेट ऑफ माइंड नू ही नाम सिमरन दी अंतिम मंजिल अथवा पूर्ण प्राप्ति मन के संतुष्ट हो जाते हैं। ऐसे जग्यासुआ कोलों भुले हुंदी है कि वह किसी भी मंत्र दा भावनाहीन फोका रटन जा सिमरन करते हैं। ऐसे जग्यासु किसी भी मंत्र दा भावनाहीन फोका रटन करते हैं। इस विचार दी गुरबाणी यों पुष्टि करती है, सुनो सुन कहे सब कोई अनहत सुन कहते होई, नौसर सुपर दसवें पूरे ते अनहत सुन बजावे तूरे, साचे राचे देख हजूरे कट कट साच रिया पर पूरे, गुप्ती बाणी प्रगट होए नानक परख लए सच सोए। जोगी लोक अपने मन नूं विकारी चेष्टा तो खाली करन दी हालत नूं सुन जा अनहत सुन कहंदे हन। गुरु नानक पातशाह ने उन्हां नूं समझाया कि इस सुन दी जगह नौवां गोलकां ते बिरतियां नूं दैवी गुणा ते वलवलिया नाल भरपूर करना है, खाली नहीं रखना, सगों इन्हां गोलकां ते बिरतियां नूं, इन्हां दरवाजिआं नूं दैवी गुणा ते वलवलिया नाल भरपूर करना है। इस हालत विच सुन दी जगह सुरत विच आत्म मंडल दा रसीला संगीत सुनाई दिंदा है, भाव आत्मिक आनंद प्रगट हुंदा है। सुरत परमात्मा दे हाजर नाजर प्रतख दर्शन करदी है, शब्द दा अनुभवी अर्थ बुझ लईदा है ते जिस तत् शब्द वल संकेत करदी है गुरबाणी वह प्रगट पहारे हो जाता है। अर्थात इस हालत विच सुन दी जगह सुरत विच आत्म मंडल दा रसीला संगीत सुनाई दिंदा है, आत्मिक आनंद प्रगट हुंदा है, सुरत परमात्मा दे हाजर नाजर प्रतख दर्शन करदी है, शब्द दा अनुभवी अर्थ बुझ लईदा है ते जिस तत् वल गुरबाणी संकेत करदी है वह प्रगट पहारे हो जाता है। मायरी पेख रही विस्माद अनहद तुनी मेरा मन मोहयो अचरज ताके स्वाद। सुनो लोका मैं प्रेम रस पाया दुर्जन मारे वैरी संगारे सतगुर मोको हर नाम दिवाया। दूजे पासे जोगियां दी रसहीन ते अफुर सुन केवल शरीरक समाधि दौरान ही कायम रहिंदी है, जागृत अवस्था विच ऐसी सुन दा कोई अर्थ जां लाभ नहीं। सो इस तो अगला साधन है मन नूं खोजना। साधारण मनुख दा माइकी ते संसारक जीवन बार मुखी बिरती वाला होण करके वह धार्मिक जां अध्यात्मिक साधना नूं भी दिमागी पद्धर दी बाहरली खोज पड़ताल दा विशा समझी बैठा है। एहो ही साडा सब तो वड्डा भुलेखा है। शब्द तां साडे अंतर आत्मे वसदा है, सो एदी खोज भी अंतरमुखी शब्द दी कमाई द्वारा ही हो सकती है। सब किच कर मैं बाहर नाही बाहर टोले सो परम पुलाही। कर ही मैं अमृत भरपूर है मनमुखा साध ना पाया। सो शब्द को निरंतर वास अलखम जै देखा तै सोई। असल विच साडा मन जन्म जन्मांतरां तो माया ते विकारां दे प्रभाव विच अनेक दिशावां वल भटकदा रहिंदा है। भटकदे मन नूं वस करन दे नाल ही प्रभु वस विच आ सकदा है। सो गुरबाणी इस विचार नूं इउं दर्शाउंदी है, जिचरे मन लहरी विच है होमे बहुत अहंकार शब्द साधना आवई नाम ना लगे प्यार। साधो ए मन गहयो ना जाई चंचल तृष्णा संग बस्त है जाते थिर ना रहाई। मनुआ जीते हर मिले ते सूरतन वेश। सो गुरबाणी सानू बार बार मन नू खोजन मन नू पढ़न मन नू कड़न ते मन नू मारन दा ही उपदेश दिंदी है। पर अफसोस है कि बहुत सारी दुनिया बाहरले शरीरक ते भावना रहत कर्म कांडा विच ही संतुष्ट ते मस्त है। मन जां दिल दी खोज करन लई किसे दा भी ध्यान नहीं जांदा। जदकि गुरबाणी इस प्रति सानू इउं प्रेरणा करदी है, इस मन को कोई खोजो पाई मन खोजत नाम नौ निद पाई। बंदे खोज दिल हर रोज ना फिर परेशानी माहे जिनी अंदर पालिया गुर शब्द सुहावे। हर मंदर शब्द खोजिए हर नामो लेहो सुमार जन नानक बिन आपा चीने मिटे न परम की काई। पंडित इस मन का करो विचार अवर के बोता पड़े उठावे पार। मन की पत्री वाचनी सुखी हूँ सुख सार। ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਕੂਟਨ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋ ਜਮਤੇ ਛੂਟੇ ਮਨ ਮਰੇ ਧਾਤ ਮੈਂ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਇਹ ਮਨ ਮਰੇ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਬੁੱਝੇ ਜਨ ਸੋਏ ਸੋ ਭਗਤ ਸ਼ੇਖ ਫਰੀਦ ਜੀ ਦੀ ਪੰਕਤੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਿਰਿਮਾਨ ਮੈਂ ਸਿਰ ਨੀਵਾਂ ਕਰ ਦੇਖ ਅਨੁਸਾਰ ਆਧੁਨਿਕ ਮਨੁੱਖ ਆਪਣੇ ਅਕਲ ਲਤੀਫ ਦੀ ਅਤਿਅੰਤ ਬਰੀਕ ਅਤੇ ਵਿਸ਼ਾਲ ਬੁੱਧੀ ਨੂੰ ਜੇਕਰ ਕਿਤੇ ਭਟਕਦੇ ਮਨ ਨੂੰ ਖੋਜਣ ਜਾਂ ਮਨ ਨੂੰ ਘੜਨ ਲਈ ਵਰਤ ਲਏ ਤਾਂ ਇਹ ਇਨਸਾਨ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਬਦਲ ਕੇ ਅੰਤਰਮੁਖੀ ਅਤੇ ਆਤਮ ਪਰਾਇਣ ਬਣਾ ਸਕਦੀ ਹੈ। ਅਸੀਂ ਆਪਣੀ ਬੁੱਧੀ ਨੂੰ ਬਾਹਰਮੁਖੀ ਬਿਰਤੀਆਂ ਵੱਲ ਹੀ ਲਾਈ ਰੱਖਦੇ ਹਾਂ, ਲੇਕਿਨ ਜੇ ਕਿਤੇ ਇਸ ਤੀਖਣ ਬੁੱਧੀ ਨੂੰ ਬਾਹਰ ਅਸੀਂ ਭਟਕਦੇ ਮਨ ਨੂੰ ਖੋਜਣ ਅਤੇ ਘੜਨ ਲਈ ਵਰਤੀਏ ਤਾਂ ਇਹ ਇਨਸਾਨ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਬਦਲ ਕੇ ਅੰਤਰਮੁਖੀ ਅਤੇ ਆਤਮ ਪਰਾਇਣ ਕਰ ਸਕਦੀ ਹੈ। ਮਨ ਨੂੰ ਖੋਜਣ ਲਈ ਸ਼ਬਦ ਸੁਰਤ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈ। ਮਨ ਨੂੰ ਕਿਵੇਂ ਖੋਜਿਆ ਜਾਏ, ਕਿਵੇਂ ਬੁੱਝਿਆ ਜਾਏ? ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈ। ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ। ਇੱਕ ਮਨ ਇੱਕ ਅਰਾਧਨਾ ਬਾਹਰ ਜਾਂਦਾ ਵਰਜ ਰਹਾਵੇ। ਸੇ ਵਡਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ। ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ ਤਾਂ ਤੇ ਮਨ ਨੂੰ ਨਿਰੰਤਰ ਖੋਜਣ ਦੇ ਨਾਲ ਮਨ ਦੀ ਭਟਕਣਾ ਦੀ ਸੋਝੀ ਹੁੰਦੀ ਹੈ। ਤ੍ਰਿਸ਼ਨਾ ਚਿੰਤਾ ਡਰ ਦਵੈਤ ਆਦਿ ਮਾਨਸਿਕ ਬਿਮਾਰੀਆਂ ਸਾਨੂੰ ਆਪਣੇ ਭਿਆਨਕ ਰੂਪ ਵਿੱਚ ਨਜ਼ਰ ਆਉਂਦੀਆਂ ਹਨ ਅਤੇ ਆਪਣੇ ਅੰਦਰਲੇ ਧਾਨਕ ਜਾਂ ਭਿਆਨਕ ਰੂਪ ਨੂੰ ਅਨੁਭਵ ਕਰਕੇ ਸਾਡੇ ਮਨ ਦਾ ਅਹੰਕਾਰ ਟੁੱਟਦਾ ਹੈ। ਸ਼ਬਦ ਸੁਰਤ ਦਾ ਮੇਲ ਵੱਧਦਾ ਹੈ। ਸਾਡੀ ਜ਼ਮੀਰ ਜਾਂ ਆਤਮਾ ਦੀ ਆਵਾਜ਼ ਬਲਵਾਨ ਹੁੰਦੀ ਹੈ। ਇਹ ਘਾਲਣਾ ਅਤ ਕਠਿਨ ਹੈ ਕਿਉਂਕਿ ਅੰਤਰਮੁਖੀ ਹੋਣ ਨਾਲ ਜਗਿਆਸੂ ਨੂੰ ਹਰ ਵਕਤ ਆਪਣੀ ਗੁੱਜੀ ਅਤੇ ਵਿਕਾਰੀ ਗਿਲਾਨੀ ਦੀ ਬਦਬੂ ਆਉਂਦੀ ਹੈ, ਸੜਹਾਂਗ ਆਉਂਦੀ ਹੈ, ਹਵਾੜ ਪਾਸਦੀ ਹੈ, ਭੜਾਸ ਆਉਂਦੀ ਹੈ, ਦੁਰਗੰਧ ਮਹਿਸੂਸ ਹੁੰਦੀ ਹੈ ਅਤੇ ਉਹ ਅਤਿਅੰਤ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਜਦੋਂ ਅਸੀਂ ਅੰਤਰਮੁਖੀ ਹੋ ਕੇ ਆਪਣੇ ਮਨ ਅੰਦਰ ਝਾਤੀ ਮਾਰਦੇ ਹਾਂ, ਸਿਮਰਨ ਕਰਦੇ ਹਾਂ ਤਾਂ ਸਾਨੂੰ ਆਪਣੇ ਮਨ ਦੇ ਭਿਆਨਕ ਰੂਪ ਦਾ ਅਹਿਸਾਸ ਹੁੰਦਾ ਹੈ। ਇਸ ਕਰਕੇ ਅਸੀਂ ਇਸ ਤੋਂ ਘਬਰਾਉਂਦੇ ਹਾਂ। ਸੋ ਆਪਣੇ ਅੰਦਰੋਂ ਉਪਜੇ ਹਰ ਨੀਵੇਂ ਖਿਆਲ ਫੁਰਨੇ ਅਤੇ ਵਲਵਲੇ ਨੂੰ ਸਾਵਧਾਨਤਾ ਅਤੇ ਗੁਰ ਸ਼ਬਦ ਦੁਆਰਾ ਤਤ ਛਿੰਨ ਪਹਿਚਾਣ ਕੇ, ਮਹਿਸੂਸ ਕਰਕੇ, ਅਨੁਭਵ ਕਰਕੇ ਉਹਨੂੰ ਕਿਸੇ ਉਚੈਰੀ ਦੈਵੀ ਭਾਵਨਾ ਵੱਲ ਬਦਲਣਾ ਹੈ। ਗੁਰਬਾਣੀ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਨ ਨੂੰ ਮਾਰਨ ਪ੍ਰਤੀ ਆਉਂਦੀਆਂ ਹਨ। ਅਸਲ ਵਿੱਚ ਮਨ ਦੇ ਖਿਆਲਾਂ ਫੁਰਨਿਆਂ ਅਤੇ ਵਲਵਲਿਆਂ ਨੂੰ ਕਦੀ ਵੀ ਸਦਾ ਵਾਸਤੇ ਖਤਮ ਨਹੀਂ ਕੀਤਾ ਜਾ ਸਕਦਾ, ਮਾਰਿਆ ਨਹੀਂ ਜਾ ਸਕਦਾ, ਪਰ ਹਰ ਫੁਰਨੇ ਹਰ ਖਿਆਲ ਅਤੇ ਭਾਵਨਾ ਉੱਤੇ ਨਵੀਂ ਆਤਮਿਕ ਪਿਉਂਦ ਜਾਂ ਰੰਗਤ ਚਾੜੀ ਜਾ ਸਕਦੀ ਹੈ। ਮਨ ਕਾ ਸੁਭਾਉ ਮਨੇ ਵਿਆਪੀ ਮਨੇ ਮਾਰ ਕਵਨ ਸਿੱਧ ਥਾਪੀ ਕਵਨ ਸੋ ਮੁਨੀ ਜੋ ਮਨ ਮਾਰੇ ਮਨ ਕੋ ਮਾਰ ਕਹੋ ਕਿਸ ਤਾਰੇ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ। ਹੁਣੇ ਮਨ ਨੂੰ ਮਾਰਨਾ ਕੀ ਹੈ? ਗੁਰਬਾਣੀ ਅਨੁਸਾਰ ਜਿੱਥੇ ਵੀ ਮਨ ਨੂੰ ਮਾਰਨ ਪ੍ਰਤੀ ਵਿਚਾਰ ਆਉਂਦੀ ਹੈ ਉਹਦਾ ਮਤਲਬ ਇਹ ਹੈ ਕਿ ਅਸੀਂ ਮਨ ਦੇ ਹਰ ਨੀਵੇਂ ਖਿਆਲ ਦ੍ਰਿਸ਼ ਅਤੇ ਭਾਵਨਾ ਨੂੰ ਗੁਰੂ ਦੇ ਗਿਆਨ ਰੂਪੀ ਹਥੌੜੇ ਨਾਲ ਸੱਟਾਂ ਮਾਰਨੀਆਂ ਹਨ। ਇਸ ਤਰ੍ਹਾਂ ਮਨ ਨੂੰ ਆਸ਼ਾ ਤ੍ਰਿਸ਼ਨਾ ਵੱਲੋਂ ਹੋੜ ਕੇ ਨਿਰਮਲ ਬਣਾਉਣਾ ਹੈ ਅਤੇ ਸੇਵਾ ਸਿਮਰਨ ਲਈ ਉਮਾ ਪੈਦਾ ਕਰਕੇ ਜੀਵਨ ਨੂੰ ਨਵੀਂ ਆਤਮਿਕ ਸੇਧ ਦੇਣੀ ਹੈ ਅਥਵਾ ਇਹਦੇ ਉੱਤੇ ਨਵੀਂ ਪਿਉਂਦ ਚਾੜਨੀ ਹੈ। ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਸ਼ਬਦ ਸੂਝੇ ਤਾਂ ਮਨ ਸਿਓ ਲੂਝੇ, ਮਨਸਾ ਮਾਰ ਸਮਾਵਣਿਆ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੁੱਝੇ ਜਨ ਸੋਏ। ਇਸ ਮਨ ਨੂੰ ਸ਼ਬਦ ਨਾਲ ਮਾਰਨਾ ਹੈ। ਤੈ ਛੂਟੇ ਸੋਈ ਜੋ ਹਰ ਭਜੈ, ਸਭ ਤਜੇ ਬਿਕਾਰਾ। ਇਸ ਮਨ ਚੰਚਲ ਕੋ ਘੇਰ ਕੈਰ, ਸਿਮਰੇ ਕਰਤਾਰਾ। ਇਹ ਗਾਖੜੀ ਖੇਡ ਗੁਰਪ੍ਰਸਾਦ ਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਆਸਾਨ ਤੇ ਸਵਾਦਲੀ ਹੋ ਜਾਂਦੀ ਹੈ ਤੇ ਛੇਤੀ ਹੀ ਸਾਡਾ ਮਨ ਵਸ ਵਿੱਚ ਆ ਜਾਂਦਾ ਹੈ। ਸਾਧ ਕੈ ਸੰਗ ਨਾ ਕਥੂ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਵਿਸਰਾਮ ਪਾਏ ਮਿਲ ਸਾਧ ਸੰਗ, ਤਾਂ ਤੇ ਬਹੜ ਨਾ ਜਾਓ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਪਕੜਿਓ ਗੜ ਕੋ ਰਾਜਾ। ਸਾਧ ਸੰਗਤ ਮਿਲ ਮਨ ਵਸ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।